जी आपां अपना इतिहास विचारदे हां रोज महाराज जी होरां दे बचन विचारन तों पहलां। पिछली बार आपां देखिया सी कि 1806 विच पटियाले दे राजे और नाभे दे राजे दी अनबन हो जांदी है दलूदी पिंड दे झगड़ा करके, ते ओ महाराज रणजीत सिंह नूं बुलाउंदे हन। महाराजा रणजीत सिंह उन्हां दा फैसला करके आउंदा है, नाल 20,000 सिख फौज है और काफ़ी इलाका उत्थे जित के कुछ इलाका वो नाभे दे राजे नूं दे दिंदे हन, कुछ अपने दोस्त फतेह सिंह आलू वाली मिसल नूं और कुछ जगीर जरनैल मोकम चंद जो बहुत बहादुर जरनैल सी, सतलुज पार करके जलंधर आ जाते हैं। जलंधर कुछ दिन शिकार खेडन लई रुकते हैं, नाल फौज है। कांगड़ा पहाड़ां दे विच है, हुशियारपुर तो 3-3.5 घंटे की ड्राइव है। कांगड़े दे राजे दा नाम संसार चंद है। संसार चंद दा छोटा भरा महाराजा रणजीत सिंह नू जलंधर आके मिलदा है, ते दसदा है कि नेपाल दा राजा अमर सिंह थापर गोरखा जो है, उसने पहाड़ी बहुत सारिया पहाड़ी रियासतां जित के अपने हेठां कर लिया हन, ते हुण ओ कांगड़े दे किले नूं घेरा पाई बैठा है। और कांगड़े दा राजा संसार चंद समझदा है कि वो अमर सिंह थापे दा मुकाबला नहीं कर सकदा, इस करके वो किले विच बंद होया हुआ है। तो उसने मैनू भेजा है कि आप सरकार अगे बेनती करा कि तुसी साडी इस वेले इमदाद करो, तो जो भी नजराना आखोगे वो बेटा करांगे। महाराजा रणजीत सिंह ने उसकी दीनता देखी कि बहुत निम्रता गरीबी विच आके बेनती कीती है। उसने उस वेले ही अपनी 20,000 फौज लैके कांगड़े वल नूं कूच कर दिता। अमर सिंह थापे नूं जदों पता चलिया कि खालसा फौज आ रही है तो उस बहुत घबराया। उसने अपना एक वकील जल्दी भेजिया महाराज रणजीत सिंह पास। वो वकील रस्ते विच आके रणजीत सिंह नूं मिलिया और कहन लगा कि मैनू राजे अमर सिंह थापे ने भेजा है, तो उन्हें बेनती की है कि तुसी संसार चंद की मदद ना करो, तो जो नजराना तुहानू संसार चंद ने देना है असी उस तो दुगना नजराना दे पेटा करते हैं, तो तुसी इत्थों ही मुड़ जाओ, नाले तुहाडियां फौजां दा भी कोई नुकसान नहीं होएगा ते नजराना भी उस तों दोगुना। रणजीत सिंह कहन लगे कि असीं उन्हां नूं वचन दे चुके हैं, इस करके हुण भावें तुसी 10 गुना भी ज़्यादा भेटा दिओ सानू, असी अपने वाक तो नहीं टल सकते। वो निराश हो के वापस चले गया, जाके अमर सिंह थापे नू दस्या। गोरखा फौजां कांगड़ा किले नू घेरी बैठियां सन। महाराज जी का हुक्म होया तो आप किले के भी दर्शन करांगे। उस किले ते खालसियां दा 40 साल कब्जा रहा। हिंदुस्तान दे पुराने तो पुराने किलों विच्चों एक है। गोरखा फौज राजा अमर सिंह थापा बहुत घबरा गया जदों उसने अपने वकील जोरावर सिंह तो यह गल सुनी कि महाराज रणजीत सिंह ने बेनती प्रवान नहीं की। वो इन्ना घबराया कि वह रातों रात किले का घेरा चुक के वापस नेपाल चले गया। इस तरह महाराज रणजीत सिंह ने संसार चंद नू उसका सारा इलाका फिर वापस दवाया। जी महाराज रणजीत सिंह जदों कांगड़े दे राजे संसार चंद नू गोरखियां दे घेरे विच्चों छुड़ा के आए तो संसार चंद ने जदों नेपाल दा राजा अमर सिंह अपनी फौज वापस ले गया तो संसार चंद किले विच्चों बाहर आया। महाराजा रणजीत सिंह नू बहुत सत्कार नाल मिलिया, शुकराना किया, 50,000 रुपया नजराने वजों भेट किया। इस तो बाद महाराजा रणजीत सिंह लाहौर आ गए। हुण जो सूईया फौज सी, सूईया पुलिस महाराजे की, उन्होंने खबर दिती कि कसूर दा नवाब कुतुबद्दीन उसने मुल्तान दे नवाब मुजफ्फर खान नाल मिल के एक गोंद गुंदी है कि रणजीत सिंह बहुत इलाके ते कब्जा करी जांदा है ते आपां नूं उहदे कोलों इलाका वापस लैना चाहिदा ते सलामी झंडा लहराना चाहिदा। कसूर और मुल्तान ये दोवें लाहौर तो लेंदे पासे हन, अफगानिस्तान वाली साइड से। अजीजुद्दीन दे वड्डे वडेरे अरब देश के रहन वाले सन, ये हिंदुस्तान विच आ गए। और अजीजुद्दीन दा बाप एक फकीर दा सेवक बन गया ते उसने अपने नाम दे नाल फकीर शब्द जोड़ना। अजीजुद्दीन ने भी अपने बाप वांग अपने नाम दे नाल फकीर अजीजुद्दीन रखिया। ये लाहौर विच एक हाकम राय बहुत मशहूर हकीम हुंदा सी। फकीर अजीजुद्दीन ने उस पासों हकीमी सीखी। ये बहुत ही सियाना चतर ते जमाने दी चाल नू समझन वाला सी। जदों रणजीत सिंह दा लाहौर ते कब्जा हो गया तो रणजीत सिंह ने इस नू अपना शाही हकीम बनाया। महाराजा रणजीत सिंह इस कोलों अपने राज प्रबंध बारे बहुत सलाह लेंदा सी। ਇਸਦੀ ਸਿਆਣਪ ਦੀ ਬਹੁਤ ਕਦਰ ਕਰਦੇ ਸੀ। ਜਦੋਂ ਅੰਗਰੇਜ਼ਾਂ ਨਾਲ ਵੀ ਕੋਈ ਗੱਲਬਾਤ ਕਰਨੀ ਹੁੰਦੀ ਸੀ ਤਾਂ ਮਹਾਰਾਜਾ ਫਕੀਰ ਅਜ਼ੀਜ਼ੁਦੀਨ ਨੂੰ ਹੀ ਦਿੱਲੀ ਭੇਜਦੇ ਗਵਰਨਰ ਜਨਰਲ ਨਾਲ ਗੱਲ ਕਰਨ ਲਈ। ਮਹਾਰਾਜੇ ਨੇ ਫਕੀਰ ਅਜ਼ੀਜ਼ੁਦੀਨ ਨੂੰ ਕਸੂਰ ਭੇਜਿਆ ਕਿ ਉਹ ਪਤਾ ਕਰਕੇ ਆਵੇ ਕਿ ਇਹ ਗੱਲ ਠੀਕ ਹੈ ਕਿ ਜੋ ਕੁਤਬਦੀਨ ਨੇ ਉਸ ਇਲਾਕੇ ਦੇ ਸਿੱਖਾਂ ਨੂੰ ਵੀ ਬਹੁਤ ਤੰਗ ਕਰਨਾ ਸ਼ੁਰੂ ਕੀਤਾ ਹੈ ਔਰ ਨਾਲੇ ਇਸਲਾਮੀ ਝੰਡਾ ਲਹਿਰਾਉਣ ਦੀ ਸੋਚ ਵਿੱਚ ਹੈ। ਫਕੀਰ ਅਜ਼ੀਜ਼ੁਦੀਨ ਜਦੋਂ ਕੁਤਬਦੀਨ ਪਾਸ ਗਿਆ ਕਸੂਰ ਤਾਂ ਕੁਤਬਦੀਨ ਬਹੁਤ ਹੰਕਾਰ ਵਿੱਚ ਬੋਲਿਆ, ਫਕੀਰ ਅਜ਼ੀਜ਼ੁਦੀਨ ਨੂੰ ਵੀ ਬਹੁਤ ਬੁਰਾ ਭਲਾ ਕਿਹਾ ਕਿ ਤੂੰ ਕਿੱਧਰ ਦਾ ਮੁਸਲਮਾਨ ਹੈ, ਤੂੰ ਸਿੱਖਾਂ ਦੀ ਨੌਕਰੀ ਕਰਦਾ ਹੈ। ਫਕੀਰ ਅਜ਼ੀਜ਼ੁਦੀਨ ਵਾਪਸ ਲਾਹੌਰ ਆ ਗਿਆ, ਉਸਨੇ ਆ ਕੇ ਮਹਾਰਾਜੇ ਨੂੰ ਇਹ ਖਬਰ ਦੱਸੀ। ਮਹਾਰਾਜੇ ਨੇ ਹੁਕਮ ਕੀਤਾ ਕਿ ਫੌਜ ਤਿਆਰੀ ਕਰੇ, ਕਸੂਰ 'ਤੇ ਹਮਲਾ ਕਰਨਾ ਹੈ ਔਰ ਉਸਦਾ ਇਹ ਸੁਪਨਾ ਹਮੇਸ਼ਾ ਲਈ ਖਤਮ ਕਰਨਾ ਕੁਤਬਦੀਨ ਦਾ। ਕੁਝ ਦਿਨਾਂ ਵਿੱਚ ਫੌਜ ਦੀ ਤਿਆਰੀ ਹੋ ਗਈ, ਕਸੂਰ ਵੱਲ ਨੂੰ ਕੂਚ ਕੀਤਾ। ਮਹਾਰਾਜੇ ਨੇ ਆਪਣੇ ਦੋਸਤ ਆਲੂਵਾਲੀਏ ਮਿਸਲ ਦੇ ਸਰਦਾਰ ਫਤਿਹ ਸਿੰਘ ਆਲੂਵਾਲੀਏ ਨੂੰ ਵੀ ਚਿੱਠੀ ਪਾ ਕੇ ਬੁਲਾ ਲਿਆ ਸੀ, ਉਹ ਵੀ ਨਾਲ ਹੈ। ਕਸੂਰ ਦੇ ਬਾਰ ਬਾਰ ਕੁਤਬਦੀਨ ਨੇ ਆਪਣੀਆਂ ਫੌਜਾਂ ਲਿਆ ਖਿਲਾਰੀਆਂ। ਕੁਤਬਦੀਨ ਅਫਗਾਨਿਸਤਾਨ ਤੋਂ ਸੀ, ਪਠਾਨ। ਦੋ ਦਿਨ ਬਹੁਤ ਤਕੜੀ ਲੜਾਈ ਹੋਈ। ਤੀਜੇ ਦਿਨ ਖਾਲਸੇ ਨੇ ਤਲਵਾਰ ਸੰਭਾਲ ਕੇ ਮਹਾਰਾਜੇ ਅੱਗੇ ਅਰਦਾਸ ਕਰਕੇ ਇਸ ਤਰ੍ਹਾਂ ਹਮਲਾ ਕੀਤਾ ਕਿ ਕੁਤਬਦੀਨ ਦੇ ਮੈਦਾਨ ਵਿੱਚੋਂ ਪੈਰ ਉੱਖੜ ਗਏ। ਚੌਥੇ ਦਿਨ ਉਹ ਇੱਥੋਂ ਨੱਸ ਜਾਂਦਾ ਹੈ ਔਰ ਕਿਲ੍ਹੇ ਦੇ ਅੰਦਰ ਬੈਠ ਕੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਬੰਦ ਕਰ ਲੈਂਦਾ ਹੈ, ਫੌਜ ਸਾਰੀ ਕਿਲ੍ਹੇ ਦੇ ਅੰਦਰ ਲੈ ਜਾਂਦਾ ਹੈ। ਬਾਹਰੋਂ ਖਾਲਸੇ ਨੇ ਬਹੁਤ ਤੋਪਾਂ ਦੇ ਗੋਲਿਆਂ ਦੀ ਅੱਗ ਵਰਸਾਈ, ਪਰ ਅੰਦਰੋਂ ਕੁਤਬਦੀਨ ਵੀ ਬੜੀ ਜ਼ੁਰਤ ਨਾਲ ਲੜਦਾ ਰਿਹਾ। ਕਈ ਹਫ਼ਤੇ ਉਸਨੇ ਕਿਲ੍ਹਾ ਬਚਾ ਛੱਡਿਆ। ਫਿਰ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਦੇ ਕੁਝ 94 ਆਦਮੀ ਲੈ ਕੇ ਉਹਨਾਂ ਨੂੰ ਕਿਲ੍ਹੇ ਦੀ ਦੀਵਾਰ ਦੇ ਥੱਲੇ ਰਾਤ ਨੂੰ ਸੁਰੰਗ ਪੁੱਟਣ ਨੂੰ ਲਾ ਦਿੱਤਾ। ਸੁਰੰਗ ਪੁੱਟੀ ਗਈ, ਸੁਰੰਗ ਦੇ ਵਿੱਚ ਬਰੂਦ ਰੱਖ ਕੇ ਤੜਕਸਾਰ ਉਹ ਕੰਧ ਉਡਾ ਦਿੱਤੀ ਔਰ ਖਾਲਸਾਈ ਫੌਜਾਂ ਕਿਲ੍ਹੇ ਵਿੱਚ ਦਾਖਲ ਹੋ ਗਈਆਂ। ਅੰਦਰੋਂ ਪਠਾਣਾਂ ਨੇ ਵੀ ਬਹੁਤ ਤਲਵਾਰ ਵਾਹੀ ਪਰ ਉਹਨਾਂ ਦੀ ਪੇਸ਼ ਨਾ ਗਈ, ਉਹ ਨਸ ਤੁਰੇ। ਨੱਠਦੇ ਹੋਏ ਕੁਤਬਦੀਨ ਨੂੰ ਫੜ ਲਿਆ ਗਿਆ ਔਰ ਉਸਨੂੰ ਮਹਾਰਾਜਾ ਰਣਜੀਤ ਸਿੰਘ ਜੀ ਹਾਜ਼ਰ ਕੀਤਾ ਗਿਆ। ਪਹਿਲਾਂ ਵੀ ਮਹਾਰਾਜੇ ਨੇ ਕਸੂਰ ਜਿੱਤਿਆ ਸੀ ਔਰ ਕੁਤਬਦੀਨ ਅਧੀਨ ਸੀ ਮਹਾਰਾਜੇ ਦੇ ਔਰ ਮਾਮਲਾ ਦਿੰਦਾ ਸੀ ਹਰ ਸਾਲ, ਪਰ ਉਸਨੇ ਫਿਰ ਇਸ ਤਰ੍ਹਾਂ ਕੀਤਾ। ਹੁਣ ਉਸਨੇ ਮਹਾਰਾਜਾ ਰਣਜੀਤ ਸਿੰਘ ਅੱਗੇ ਬਹੁਤ ਹਲੇਮੀ ਵਿੱਚ ਅਤ ਗਰੀਬੀ ਵਿੱਚ ਆ ਕੇ ਜਾਨ ਬਖਸ਼ੀ ਚਾਹੀ ਅਤੇ ਮੁਆਫ਼ੀ ਮੰਗੀ। ਮਹਾਰਾਜੇ ਨੇ ਉਸਦੀ ਉਹ ਹਾਲਤ ਵੇਖ ਕੇ ਬਹੁਤ ਪਿਆਰ ਨਾਲ अपने पास बिठाया ते उसनूं सतलुज दे पार सतलुज क्योंकि उसने दूसरी बार ये काम किया सी इसलिए उस कोलों ये इलाका सारा ले लिया गया जो लाहौर दे लेंदे वाली साइड दा सी ते उसनूं लुधियाने कोल सतलुज दे पास पार ममदोट दा इलाका कुछ उसदी उसनूं जगीर दे दित्ती गई। वो जगीर हिंदुस्तान दी वंड तक 1947 तक उसे कर देना सी। इस जित तो बाद महाराज रणजीत सिंह बहुत शानो शौकत नाल लाहौर विच जित दे झंडे लहराउंदा दाखल होया। अमृतसर साहब आके मत्था टेकिया ते चढ़ावे चाड़े महाराज जी का शुकराना किया। फिर लाहौर विच जाके एक आम दरबार लाया। इस लड़ाई विच अकाली फूला सिंह जी सरदार निहाल सिंह अटारी वाले ते सरदार हरी सिंह नलुआ जो अजे छोटी उम्र दे हन इन्होंने बहुत बहादुरी दिखाई। लाहौर विच आम दरबार ला के उन सारे बहादुरां नूं तकड़े इनाम दिते गए जिन्होंने बहादुरी नाल लड़ाई लड़ी ते कईआं नूं जगीरां दित्तियां गईआं। जे आपां अपने इतिहास दा उह समां विचार रहे हां दर्शन कर रहे हां जदों कि मुगलां और पठान अफगानिस्तान विच रहन वाले पश्तो बोलते हैं। ये होर बोली है और मिडल ईस्ट विच रहन वाले जो मुसलमान उन्होंने मुगल आखते वो परशियन बोलते परशियन। ये दोवें ही हमले करते रहे हिंदुस्तान ते और फिर जदों इन्हां दे टाकरे लई सिखां ने मिसलां बनाईयां पंजाब नूं 12 मिसलां विच मिसलां दे तहत कि आपो अपना इलाका तुसीं प्रोटेक्ट करना सुरक्षा करना ते अहमद शाह अब्दाली वर्गियां नूं रोकना। फिर वो रुक के मुड़ के कदी नहीं आए। फिर उस तो बाद अगला काम जो मिसलां दा सी कि जेड़े पंजाब विच ते होर हिंदुस्तान विच उन्होंने मुसलमान हाकम नियुक्त किए हुए सन उन्होंने उतार के ते खालसा राज लियाना। मिसलां ने फिर आपो अपने एरिए विच्चों नवाबां नूं हरा के आप कब्जे किए ते आप शुकर चक्की मिसल दा इतिहास विचार रहे हां। अजकल महाराजा रणजीत सिंह ने जदों कसूर और मुल्तान ने पहला खालसा राज दे अंडर सी इन्होंने फिर बगावत करन दी सोची। महाराज जी ने पहला कसूर ते कुतुबद्दीन नूं ते फिर मुल्तान दे मुजफ्फर खान नूं सोद के उन्हां नूं फिर कसूर ते कुतुबद्दीन कोलों लै लिया। मुजफ्फर खान ਕੋਲੋਂ 1,00,000 ਰੁਪਇਆ ਲੈ ਕੇ ਅਤੇ ਉਸਨੂੰ ਉੱਥੋਂ ਦਾ ਨਵਾਬ ਰਹਿਣ ਦਿੱਤਾ ਔਰ ਫਿਰ ਪੱਕੀ ਕੀਤੀ ਕਿ ਮੁੜ ਕੇ ਕਦੀ ਇਸ ਤਰ੍ਹਾਂ ਨਹੀਂ ਸੋਚਣਾ ਕਿ ਖਾਲਸਾ ਰਾਜ ਦੇ ਵਿਰੁੱਧ ਬਗਾਵਤ ਕੀਤੀ ਜਾਵੇ। ਇੱਥੋਂ ਇਹ 1807 ਦੇ ਸ਼ੁਰੂ ਦੀ ਗੱਲ। ਇਹਨਾਂ ਦਿਨਾਂ ਵਿੱਚ ਹੀ ਜੋ ਪਟਿਆਲੇ ਦਾ ਰਾਜਾ ਸੀ ਸਾਹਿਬ ਸਿੰਘ ਉਸਦਾ ਨਾਂ ਸੀ, ਉਸਦੀ ਇੱਕ ਰਾਣੀ ਦਾ ਨਾਂ ਆਸ ਕੌਰ ਸੀ ਔਰ ਉਸ ਰਾਣੀ ਦੀ ਕੁੱਖ 'ਚੋਂ ਲੜਕੇ ਨੇ ਜਨਮ ਲਿਆ, ਉਸਦਾ ਨਾਂ ਰੱਖਿਆ ਗਿਆ ਸੀ ਕਰਮ ਸਿੰਘ। ਇਹ ਰਾਣੀ ਕਾਫੀ ਅਗਰੈਸਿਵ ਸੀ। ਇਸਨੇ ਪਟਿਆਲੇ ਦੇ ਰਾਜੇ ਨੂੰ ਕਿਹਾ ਕਿ ਮੇਰੇ ਲੜਕੇ ਨੂੰ ਰਾਜ ਤਿਲਕ ਲਾਇਆ ਜਾਵੇ ਤਾਂ ਕਿ ਤੁਹਾਡੇ ਤੋਂ ਬਾਅਦ ਕੋਈ ਰੌਲਾ ਨਾ ਪਵੇ, ਰਾਜਗੱਦੀ ਇਸ ਨੂੰ ਮਿਲੇ। ਪਰ ਪਟਿਆਲੇ ਦੇ ਰਾਜੇ ਨੂੰ ਇਹ ਪ੍ਰਵਾਨ ਨਹੀਂ ਸੀ, ਸੋ ਉਸਨੇ ਇਹ ਗੱਲ ਨਾ ਮੰਨੀ, ਜਿਸ ਕਰਕੇ ਉਸ ਰਾਣੀ ਨੇ ਫੌਜਾਂ ਵਿੱਚ ਕੁਛ ਫੌਜਾਂ ਦੇ ਜਰਨੈਲ ਆਪਣੇ ਨਾਲ ਮਿਲਾ ਲਏ ਔਰ ਫੌਜ ਵਿੱਚ ਬਗਾਵਤ ਹੋਣ ਦਾ ਖਤਰਾ ਹੋ ਗਿਆ। ਖੁੱਲ੍ਹ ਖੁੱਲ੍ਹੇ ਦੋ ਧੜੇ ਫੌਜ ਦੇ ਬਣ ਲੱਗੇ ਪਟਿਆਲੇ ਦੀ ਫੌਜ ਦੇ, ਇੱਕ ਜੋ ਰਾਜੇ ਸਾਹਿਬ ਸਿੰਘ ਦੇ ਪੱਖ ਵਿੱਚ, ਦੂਸਰਾ ਰਾਣੀ ਆਸ ਕੌਰ ਦੇ ਪੱਖ ਵਿੱਚ। ਇਹ ਵੇਖ ਕੇ ਸਿਆਣੇ ਆਦਮੀਆਂ ਨੇ ਦੇਖਿਆ ਕਿ ਬਹੁਤ ਖਤਰਨਾਕ ਗੱਲ ਹੈ। ਉਹਨਾਂ ਨੇ ਸਲਾਹ ਦਿੱਤੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਜਾਵੇ, ਉਹ ਆ ਕੇ ਇਸ ਗੱਲ ਦਾ ਫੈਸਲਾ ਕਰਨ। ਰਾਜੇ ਸਾਹਿਬ ਸਿੰਘ ਨੇ ਆਪਣਾ ਵਕੀਲ ਲਾਹੌਰ ਦਰਬਾਰ ਭੇਜਿਆ, ਉਸਨੇ ਜਾ ਕੇ ਸਾਰੀ ਵਿਥਿਆ ਸੁਣਾਈ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਵੀ ਇਸ ਤਰ੍ਹਾਂ ਕਿਤੇ ਜਾਂਦਾ ਸੀ ਨਾਲ ਫੌਜ ਲੈ ਕੇ ਜਾਂਦਾ ਸੀ ਕਿ ਰਸਤੇ ਵਿੱਚ ਜਿਹੜੇ ਮੁਗਲ ਜਾਂ ਪਠਾਨ ਨਵਾਬ ਹੋਣ ਉਹਨਾਂ ਨੂੰ ਉਤਾਰ ਕੇ ਅਤੇ ਆਪਣਾ ਨਵਾਬ ਉੱਥੇ ਅਪੁਆਇੰਟ ਕੀਤਾ ਜਾਵੇ। ਕਾਫੀ ਸਾਰੀ ਫੌਜ ਨਾਲ ਲੈ ਕੇ ਪਟਿਆਲੇ ਗਏ। ਪਟਿਆਲੇ ਦੇ ਰਾਜੇ ਨੇ ਆਪਣੇ ਵਜ਼ੀਰਾਂ ਸਮੇਤ ਸ਼ਹਿਰ ਤੋਂ ਬਾਹਰ ਆ ਕੇ ਬਹੁਤ ਸਵਾਗਤ ਨਾਲ ਰਿਸੀਵ ਕੀਤਾ ਅਤੇ ਪਟਿਆਲੇ ਦੇ ਮੋਤੀ ਬਾਗ ਵਿੱਚ ਕਈਆਂ ਦਿਨਾਂ ਤੋਂ ਤਿਆਰੀਆਂ ਹੋ ਰਹੀਆਂ ਸਨ। ਉਸ ਬਾਗ ਵਿੱਚ ਰਣਜੀਤ ਸਿੰਘ ਦਾ ਉਤਾਰਾ ਕਰਵਾਇਆ ਗਿਆ। ਸਾਰੀ ਗੱਲ ਚੰਗੀ ਤਰ੍ਹਾਂ ਦੇਖ ਕੇ ਸੋਚ ਵਿਚਾਰ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਰਾਜਗੱਦੀ 'ਤੇ ਰਾਜਾ ਸਾਹਿਬ ਸਿੰਘ ਜੀ ਰਹਿਣਗੇ ਅਤੇ ਰਾਣੀ ਆਸ ਕੌਰ, ਜਿਸ ਦੀ ਕਿ ਗੱਲ ਹੁਣ ਬਹੁਤ ਦੂਰ ਤੱਕ ਪਹੁੰਚ ਗਈ ਅਤੇ ਆਪਣੇ ਲੜਕੇ ਨਾਲ ਰਹਿਣਾ ਚਾਹੁੰਦੀ, ਇਸ ਨੂੰ 50,000 ਰੁਪਇਆ ਸਾਲਾਨਾ ਜ਼ਗੀਰ ਦਾ ਇਲਾਕਾ, ਜਿਹਦੀ ਇੰਨੀ ਆਮਦਨ ਸੀ, ਉਹਨਾਂ ਇਲਾਕਾ ਉਸਨੂੰ ਦਵਾ ਦਿੱਤਾ। ਦੋਵੇਂ ਧਿਰਾਂ ਰਾਜੀ ਹੋ ਗਈਆਂ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਵਿੱਦਿਆ ਕਰਨ ਦਾ ਸਮਾਂ ਆਇਆ ਤਾਂ ਆਮ ਰਵਾਇਤ ਵਾਂਗੂ ਭੇਟਾ ਦਿੱਤੀਆਂ ਗਈਆਂ। ਉਹਨਾਂ ਵਿੱਚੋਂ ਇੱਕ ਤੋਪ ਸੀ ਬਹੁਤ ਕੀਮਤੀ, ਜੋ ਕਿ ਪਿੱਤਲ ਦੀ ਬਣੀ ਹੋਈ ਸੀ, ਪਿੱਤਲ ਦੀ ਬਰਾਸ ਦੀ। ਉਸ ਤੋਪ ਦਾ ਨਾਂ ਕੜੇ ਖਾਨ ਸੀ। ਰਾਜਾ ਸਾਹਿਬ ਸਿੰਘ ਨੇ ਉਹ ਤੋਪ ਮਹਾਰਾਜਾ ਰਣਜੀਤ ਸਿੰਘ ਨੂੰ ਤੋਹਫੇ ਵਜੋਂ ਦਿੱਤੀ, ਅਤੇ ਇੱਕ ਮੋਤੀਆਂ ਦੀ ਮਾਲਾ ਜਿਸ ਵਿੱਚ ਇੱਕ ਬਹੁਤ ਕੀਮਤੀ ਨਗ ਸ਼ਾਮਿਲ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਗਲ ਵਿੱਚ ਪਾਈ। ਦੱਸਦੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਉਹ ਮਾਲਾ ਗਲ ਵਿੱਚ ਪਾ ਕੇ ਬੈਠਾ ਸੀ, ਤਾਂ ਟਿੱਕਾ ਕਰਮ ਸਿੰਘ, ਜੋ ਰਾਜਾ ਸਾਹਿਬ ਸਿੰਘ ਦਾ ਸ਼ਹਿਜ਼ਾਦਾ, ਉਹ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਗੋਦ ਵਿੱਚ ਬੈਠ ਗਿਆ ਅਤੇ ਕਹਿਣ ਲੱਗਾ ਕਿ ਜੀ, ਇਹ ਮਾਲਾ ਤਾਂ ਮੇਰੀ ਹੈ। ਅਤੇ ਮਹਾਰਾਜੇ ਨੇ ਉਸ ਵੇਲੇ ਆਪਣੇ ਗਲੋਂ ਲਾ ਕੇ ਉਹਦੇ ਗਲ 'ਚ ਪਾ ਦਿੱਤੀ। ਸਾਰੇ ਹੈਰਾਨ ਹੋ ਗਏ। ਪਟਿਆਲੇ ਦੇ ਰਾਜੇ ਨੇ ਫਿਰ ਉਹ ਮਾਲਾ ਲੜਕੇ ਕੋਲੋਂ ਲੈ ਕੇ ਮਹਾਰਾਜੇ ਨੂੰ ਦੇਣੀ ਚਾਹੀ, ਪਰ ਉਹਨੇ ਸਵੀਕਾਰ ਨਾ ਕੀਤੀ। ਇਹ ਸ਼ਾਇਦ ਰਾਣੀ ਆਸ ਕੌਰ ਦੀ ਬਹੁਤ ਹਾਜ਼ਰ ਦਿਮਾਗੀ ਦਾ ਨਤੀਜਾ ਸੀ। ਲੜਕੇ ਨੂੰ ਸਮਝਾਇਆ ਹੋਣਾ, ਔਰ ਉਹ ਬਹੁਤ, ਉਹਨਾਂ ਦਿਨਾਂ ਵਿੱਚ ਉਸ ਮਾਲਾ ਦੀ ਕੀਮਤ 70,000 ਰੁਪਏ ਸੀ, ਜੋ ਅੱਜ ਦੇ 70 ਕਰੋੜ ਵਰਗੀ। ਇੱਥੋਂ ਫਿਰ ਅੱਗੇ ਕੱਲ੍ਹ ਨੂੰ ਵਿਚਾਰਾਂਗੇ। ਵੀ ਆਰ ਰੀਵਿਜ਼ਿਟਿੰਗ ਔਰ ਵਿਜ਼ਿਟਿੰਗ the period of the missiles, missile period of Sikh Raj and Vaheguru, Vaheguru.
Ji, Patiale toh chal ke Maharaja Ranjit Singh fauj de naal ਅੰਬਾਲੇ ਜਾਂਦਾ ਹੈ, ਅਤੇ ਅੰਬਾਲੇ ਦੇ ਰਈਸ ਸਰਦਾਰ ਉਸਨੂੰ ਨਜ਼ਰਾਨੇ ਭੇਟ ਕਰਦੇ ਹਨ ਕਿ ਅਸੀਂ ਖਾਲਸਾ ਰਾਜ ਦੇ ਅਧੀਨ ਹਾਂ, ਅਤੇ ਮਹਾਰਾਜਾ ਉਹਨਾਂ ਨੂੰ ਖਿਲਤਾਂ, ਸ਼ਾਹੀ ਪੁਸ਼ਾਕਾਂ ਦਿੰਦਾ ਹੈ। ਅੰਬਾਲੇ ਦੇ ਪਹਾੜ ਜਿੱਥੋਂ ਸ਼ੁਰੂ ਹੁੰਦੇ, ਹਿਮਾਲਾ ਪਰਬਤ ਦੂਰ ਨਹੀਂ ਹੈ ਬਹੁਤਾ, 100 ਕੁ ਮੀਲ, ਅੰਬਾਲੇ ਤੋਂ 100 ਕੁ ਮੀਲ ਤੋਂ ਹੀ ਪਹਾੜ ਸ਼ੁਰੂ ਹੋ ਜਾਂਦੇ। ਪਹਾੜਾਂ ਔਰ ਅੰਬਾਲੇ ਦੇ ਵਿਚਕਾਰ ਇੱਕ ਕਿਲ੍ਹਾ ਹੈ, ਨਰਾਇਣਗੜ੍ਹ ਕਿਲ੍ਹਾ। ਇਹ ਕਿਲ੍ਹਾ ਜੋ ਨਾਨ 22 ਰਾਜਿਆਂ ਵਿੱਚੋਂ ਇੱਕ ਰਿਆਸਤ ਦਾ ਨਾਂ ਨਾਹਨ ਰਿਆਸਤ ਹੈ, ਪਹਾੜੀ ਰਿਆਸਤ। ਔਰ ਇੱਥੋਂ ਦਾ ਰਾਜਾ ਠਾਕਰ ਕਿਸ਼ਨ ਸਿੰਘ ਸੀ, ਰਾਜਪੂਤ ਰਾਜਾ ਸੀ। ਇਹ ਨਰਾਇਣਗੜ੍ਹ ਦਾ ਇਲਾਕਾ ਔਰ ਨਰਾਇਣਗੜ੍ਹ ਦਾ ਕਿਲ੍ਹਾ ਠਾਕਰ ਕਿਸ਼ਨ ਸਿੰਘ ਦੇ ਕਬਜ਼ੇ ਵਿੱਚ ਸੀ। ਅੰਬਾਲੇ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਖਬਰਾਂ ਮਿਲੀਆਂ ਕਿ ਠਾਕਰ ਕਿਸ਼ਨ ਸਿੰਘ ਪਰਜਾ ਨਾਲ ਬਹੁਤ ਵਧੀਕੀਆਂ ਕਰਦਾ ਹੈ। ਇੱਥੋਂ ਮਹਾਰਾਜੇ ਨੇ ਉਸ ਵੱਲ ਚੜ੍ਹਾਈ ਕਰ ਦਿੱਤੀ, ਨਰਾਇਣਗੜ੍ਹ ਦਾ ਕਿਲ੍ਹਾ ਬਹੁਤ ਹੀ ਮਜ਼ਬੂਤ ਕਿਲ੍ਹਾ ਔਰ ਉਸ ਪਾਸ ਕਾਫੀ ਗਿਣਤੀ ਵਿੱਚ ਤੋਪਾਂ ਸਨ ਜਿਹੜੀਆਂ ਕਿਲ੍ਹੇ ਦੇ ਚਾਰ ਚੁਫੇਰੇ ਬੀੜੀਆਂ ਹੋਈਆਂ ਸਨ। ਦੋਵਾਂ ਪਾਸਿਆਂ ਤੋਂ ਬਹੁਤ ਜ਼ਬਰਦਸਤ ਲੜਾਈ ਹੋਈ, ਤੋਪਾਂ ਨੇ ਬਹੁਤ ਨੁਕਸਾਨ ਕੀਤਾ। ਇਹਨਾਂ ਪਾਸ ਵੀ ਤੋਪਾਂ ਸਨ, ਉਹ ਵੀ ਅੱਗੋਂ ਬਹੁਤ ਦਿਲ ਜਿਗਰੇ ਨਾਲ ਲੜੇ। ਸਰਦਾਰ ਫਤਿਹ ਸਿੰਘ ਕਾਲੇਵਾਲ ਹੀ ਆ, ਕਾਲੇਵਾਲ ਉਸ ਪਿੰਡ ਦਾ ਨਾਂ ਸੀ, ਉੱਥੋਂ ਦੇ ਸਨ। ਇਹ ਬਹੁਤ ਮਸ਼ਹੂਰ ਸਰਦਾਰ ਸੀ ਜੋ ਮਹਾਰਾਜੇ ਦਾ ਸਾਥੀ ਸੀ। ਇਸਨੇ ਆਪਣੇ ਫੌਜ ਦੇ ਇੱਕ ਦਸਤੇ ਨੂੰ ਨਾਲ ਲੈ ਕੇ ਤੋਪਾਂ ਦੇ ਵਰਦੇ ਗੋਲਿਆਂ ਦੇ ਹੇਠੋਂ ਜਾ ਕੇ ਔਰ ਤੋਪਾਂ ਖੋਣੀਆਂ ਚਾਹੀਆਂ, ਕਾਫੀ ਤੋਪਾਂ ਕਬਜ਼ੇ ਵਿੱਚ ਕਰ ਲਈਆਂ। ਜਦੋਂ ਇਹ ਤੋਪਾਂ ਨੂੰ ਤੂ ਕੇ ਆਪਣੀ ਫੌਜ ਵੱਲ ਲੈ ਕੇ ਜਾ ਰਹੇ ਸੀ ਤਾਂ ਸਾਹਮਣੇ ਉਸ ਦੇ ਛਾਤੀ ਵਿੱਚ ਗੋਲੀ ਵੱਜੀ ਔਰ ਉੱਥੇ ਹੀ ਪੂਰਾ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੂਰਬੀਨ ਨਾਲ ਉੱਚੀ ਜਗ੍ਹਾ 'ਤੇ ਖਲੋ ਕੇ ਦੇਖ ਰਿਹਾ ਸੀ ਔਰ ਸਰਦਾਰ ਫਤਿਹ ਸਿੰਘ ਕਾਲੇਵਾਲੀਆ ਦੀ ਮੌਤ ਉਹਨਾਂ ਲਈ ਬਹੁਤ ਵੱਡਾ ਸਦਮਾ ਸੀ। ਇਹ ਸਰਦਾਰ ਬਹੁਤ ਹੀ ਵਫ਼ਾਦਾਰ, ਬਹੁਤ ਬਹਾਦਰ ਸਰਦਾਰ ਸੀ। ਫਿਰ ਮਹਾਰਾਜੇ ਨੇ ਆਪ ਫੌਜ ਨੂੰ ਚਾਰ ਚੁਫੇਰਿਓਂ ਹੱਲਾ ਸ਼ੇਰੀ ਦੇ ਕੇ ਬਹੁਤ ਤਕੜਾ ਹੱਲਾ ਕਰਵਾਇਆ ਔਰ ਕਿਲ੍ਹੇ ਦੀ ਇੱਕ ਬਾਹੀ ਦਾ ਕੁਝ ਹਿੱਸਾ ਡਿੱਗ ਪਿਆ। 3 ਹਫ਼ਤੇ ਲੜਾਈ ਹੁੰਦੀ ਰਹੀ। 400 ਪੁਰਾਣੀ ਖਾਲਸਾ ਫੌਜ ਦੇ ਜਵਾਨ ਸ਼ਹੀਦ ਹੋਏ। 3 ਹਫ਼ਤਿਆਂ ਬਾਅਦ ਇਸ ਕਿਲ੍ਹੇ 'ਤੇ ਕਬਜ਼ਾ ਹੋਇਆ। ਠਾਕੁਰ ਕਿਸ਼ਨ ਸਿੰਘ ਆਪਣੀ ਜਾਨ ਬਚਾ ਕੇ ਦੌੜ ਗਿਆ। ਇਸ ਦੇ ਆਸ ਪਾਸ ਦਾ ਇਲਾਕਾ ਵੀ ਮਹਾਰਾਜੇ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਸਾਰਾ ਇਲਾਕਾ, ਕੁਛ ਹਿੱਸਾ ਆਲੂਵਾਲੀਏ ਮਿਸਲ ਦੇ ਸਰਦਾਰ ਫਤਿਹ ਸਿੰਘ ਆਲੂਵਾਲੀਏ ਨੂੰ ਦਿੱਤਾ ਜਗੀਰ ਦੇ ਰੂਪ ਵਿੱਚ, ਕੁਝ ਹਿੱਸਾ ਨਾਭੇ ਦੇ ਰਾਜੇ ਜਸਵੰਤ ਸਿੰਘ ਨੂੰ ਦਿੱਤਾ ਅਤੇ ਕੁਝ ਹਿੱਸਾ ਆਪਣੇ ਬਹਾਦਰ ਜਰਨੈਲ ਦੀਵਾਨ ਮੋਹਕਮ ਚੰਦ ਅਤੇ ਰੂਪ ਚੰਦ ਨੂੰ ਦਿੱਤਾ। ਸਰਦਾਰ ਫਤਿਹ ਸਿੰਘ ਆਲੂਵਾਲੀਏ ਨੇ ਮਹਾਰਾਜੇ ਨੂੰ ਇਸ ਜਾਗੀਰ ਦੇ ਬਦਲੇ 40,000 ਰੁਪਇਆ ਨਜ਼ਰਾਨਾ ਭੇਟਾ ਕੀਤਾ। ਇਹ ਇਲਾਕਾ ਸਾਰਾ ਕਬਜ਼ੇ ਵਿੱਚ ਕਰਕੇ ਵਾਪਸ ਲਾਹੌਰ 4 ਦਸੰਬਰ 1807 ਨੂੰ, 27 ਸਾਲ ਦੀ ਉਮਰ ਮਹਾਰਾਜੇ ਦੀ ਹੈ, ਆ ਜਾਂਦੇ ਹਨ ਫੌਜ ਔਰ ਆ ਕੇ ਨਵੇਂ ਕਾਰਖਾਨੇ ਲਗਾਏ ਜਾਂਦੇ ਹਨ, ਹੋਰ ਤੋਪਾਂ ਔਰ ਬੰਦੂਕਾਂ ਬਣਾਉਂਦੇ ਔਰ ਫੌਜ ਵਿੱਚ ਵਾਧਾ ਕੀਤਾ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਹੀ ਕਨਈਆ ਮਿਸਲ ਦੇ ਸਰਦਾਰਾਂ ਦੇ ਘਰ ਜੋ ਸ਼ਾਦੀ ਹੋਈ ਸੀ ਮਹਾਰਾਜੇ ਦੀ ਬੀਬਾ ਮਹਿਤਾਬ ਕੌਰ ਨਾਲ, ਰਾਣੀ ਮਹਿਤਾਬ ਕੌਰ ਨਾਲ, ਉਸ ਦੇ ਘਰ 2 ਲੜਕੇ ਪੈਦਾ ਹੁੰਦੇ ਹਨ ਅਤੇ ਮਹਾਰਾਜ ਜੀ ਤੋਂ ਹੁਕਮਨਾਮਾ ਸਾਹਿਬ ਲੈ ਕੇ ਉਹਨਾਂ ਦੇ ਨਾਂ ਰੱਖੇ ਜਾਂਦੇ ਹਨ, ਤਾਰਾ ਸਿੰਘ ਔਰ ਸ਼ੇਰ ਸਿੰਘ। ਔਰ ਗਰੀਬਾਂ ਵਿੱਚ ਬਹੁਤ ਧਨ ਵੰਡਿਆ ਜਾਂਦਾ ਹੈ।
खुशियां मनाई जाती हैं जी। रानी सदा कौर ने कई मिसल दी रानी और विधवा सी। इस मिसल दा सरदार गुरबख्श सिंह शहीद हो चुका सी। इन्हां दी राजधानी बटाला सी। पठानकोट इस मिसल दे कब्जे विच सी राणी सदा कौर दे। राजपूत राजिया ने पहाड़ी राजपूत राजिया ने पठानकोट ते कब्जा कर लिया। महाराजा रणजीत सिंह अपनी फौज लेके इधर चढ़ाई कीती और पठानकोट के किले नू फतेह करके ये इलाका लाहौर दरबार नाल मिला लिया। इस तो अगे फिर पहाड़ी रियासतां पहाड़ां विच जसरोटा जसरोटे दा राजा सी हुशियारपुर तो अगे गगरेट आउंदी उस तो अगे जसरोटा। जसरोटे दे राजे ने ईन मन लई खालसा राज विच शामिल होन लई और सालाना जेड़ा कोई ईन मन लैंदा सी उसनू नवाब रहन दिता जांदा सी और उसनू उस नाल लिखती ऐदनामा इकरारनामा किया जाता सी कि तू खालसा राज दे अधीन है ते साडियां हदायतां अनुसार राज करना है और इन्ना मामला हर साल लाहौर दरबार नू तारना है। जसरोटे दे राजे तो बाद चंबे दा राजा उधर महाराजे ने फौजां दा मूंह कीता। उस राजे ने भी अपनी हद ते आके चंबे दे राज दी जिथे हद शुरू हुंदी सी उत्थे आके महाराजे नू मिलिया और बड़े सत्कार नाल ईन मन्नी और लाहौर दरबार विच शामिल होने लई इकरारनामा लिखिया गया। इस तो बाद वसौली दे राजे नाल भी इस तरह सोए पहाड़ी काफ़ी इलाका लाहौर दरबार नाल मिला के महाराजा रणजीत सिंह फिर वापस लाहौर आ जाता है 1807 दे अखीर विच। 1808 दी जनवरी शुरू साल विच शेरे पंजाब ने सारे पंजाब दे सरदार नवाब रईस और पहाड़ी नवाब राजे सारियां नू लाहौर इकट्ठे होने लई सद्दा पत्र दिता भेजिया। सारे आए बहुत आलीशान दरबार सजाया गया जो कि हर साल ये हुंदा सी और इस दरबार विच फिर सारे नवीब नवाबां और सरदारां नू शाही पोशाकां और जगीरां ते होर तोहफे वंडे जांदे। इस दरबार विच गुजरात दा राजा साहिब सिंह ते सियालकोट दा राजा जसवंत सिंह
जो कि पहला लाहौर दरबार के अधीन सन, ये नहीं आए और सुइया ने सू दी कि दोवें बागी हुए बैठे हैं। महाराज जी ने फिर सियालकोट से चढ़ाई की। सियालकोट के लागे जाके राजा जसवंत सिंह नू अपना वकील भेजिया कि तुहानू बुलाया गया सी, तुसी आए नहीं और तुसी लाहौर दरबार के अधीन हो, तुसी साल का मामला भी नहीं भेजिया। उसने अगों कोई जवाब ना दिता। हुण लड़ाई तो बिना कोई चारा नहीं सी। सियालकोट के राजे नू अपने किले ते बहुत माण सी। सियालकोट का किला बहुत ही भारी किला मिथ्या जांदा और उसते बहुत गिनती विच उसने तोपां बीड़ रखियां सन। दोवां पासियां तो लड़ाई शुरू हुई। दोवां पासियां ने ही बहुत दलेरी नाल लड़ाई लड़ी। तीन दिन पूरे जोश नाल लड़ाई हुंदी रही और राजे जसवंत सिंह ने किला बचाई रखिया। चौथे दिन महाराज ने फौजा नूं हुक्म कीता कि बहुत सारियां तोपां किले दे एक दरवाजे दे सामने बीड़ दित्तियां जान ते उस दरवाजे ते लगातार सारियां तोपां दे गोले वरसाए जान। दरवाजा बहुत मजबूत सी पर इन्ने गोले वज्जन नाल छाननी छाननी होके डिग पिया। फौजां खालसा फौजां जल्दी ना किले विच वड़ गईयां, किले ते कब्जा कर लिया। जसवंत सिंह नूं गिरफ्तार कर लिया। उसने मुआफ़ी मंगी ते महाराजे ने उसनू कुछ पिंड उसते गुजारे लिए दे के बाकी दा सारा उसका इलाका लाहौर दरबार विच शामिल कर लिया। जनवरी 1808 इस वक्त महाराज रणजीत सिंह की उम्र 27 साल है। सियालकोट के राजे जीवन सिंह ते मुल्तान के सरदार साहिब सिंह इन्होंने शेरे पंजाब के उल्ट एक तरह की बगावत की सी। सालाना मामला देना बंद कर दिता सी। सो रणजीत सिंह ने पहला सियालकोट ते चढ़ाई की। कल आपां देखिया सी ते उत्थों दे राजे जीवन सिंह नूं नज़रबंद कर लिया और ये सारा इलाका लाहौर दरबार नाल मेल लिया। उत्थों मुल्तान वाल चढ़ाई की। मुल्तान दे सरदार साहिब सिंह नूं सियालकोट विच जो होया वो सारी खबर मिल चुकी सी। उसने अपने आदमियों नूं महाराज रणजीत सिंह वल भेजिया जिहड़े कि ਰਸਤੇ ਵਿੱਚ ਹੀ ਸ਼ੇਰੇ ਪੰਜਾਬ ਨੂੰ ਜਾ ਮਿਲੇ ਅਤੇ ਸਾਹਿਬ ਸਿੰਘ ਵੱਲੋਂ ਮੁਆਫ਼ੀ ਮੰਗੀ ਔਰ ਲਿਖ ਕੇ ਇਕਰਾਰਨਾਮਾ ਸਾਹਿਬ ਸਿੰਘ ਨੇ ਭੇਜਿਆ ਸੀ ਕਿ ਅੱਗੇ ਤੋਂ ਕਦੀ ਇਸ ਤਰ੍ਹਾਂ ਦੀ ਉਲੰਘਣਾ ਨਹੀਂ ਹੋਊ। ਵੱਡਾ ਨਜ਼ਰਾਨਾ ਇਹਨਾਂ ਆਦਮੀਆਂ ਕੋਲ ਸਾਹਿਬ ਸਿੰਘ ਨੇ ਭੇਜਿਆ ਸੀ ਔਰ ਕਈ ਬਹੁਤ ਵਧੀਆ ਨਸਲ ਦੇ ਘੋੜੇ ਭੇਜੇ। ਸ਼ੇਰੇ ਪੰਜਾਬ ਨੇ ਇਹ ਸਾਰੀ ਵਸਤੂਆਂ ਪ੍ਰਵਾਨ ਕਰਕੇ ਉੱਥੋਂ ਹੀ ਵਾਪਸੀ ਲਾਹੌਰ ਨੂੰ ਕਰ ਲਈ। ਰਸਤੇ ਵਿੱਚ ਅਖਨੂਰ ਪੈਂਦਾ ਸੀ, ਅਖਨੂਰ ਦੇ ਨਵਾਬ ਨੇ ਵੀ ਖਾਲਸਾ ਸਰਕਾਰ ਦੀ ਇਨ ਮੰਨੀ ਅਤੇ ਸਾਲਾਨਾ ਮਾਮਲਾ ਦੇਣਾ ਪ੍ਰਵਾਨ ਕੀਤਾ। ਲਾਹੌਰ ਵਾਪਸ ਆ ਕੇ ਸ਼ੇਰੇ ਪੰਜਾਬ ਨੇ ਅੰਮ੍ਰਿਤਸਰ ਵਿੱਚ ਇੱਕ ਬਹੁਤ ਪੱਕਾ ਕਿਲ੍ਹਾ ਬਣਾਇਆ ਜਿਸ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ ਗਿਆ। ਇਸ ਕਿਲ੍ਹੇ 'ਤੇ 20 ਵੱਡੀਆਂ ਤੋਪਾਂ ਬੀੜੀਆਂ ਗਈਆਂ ਔਰ 20,000 ਫੌਜ ਹਰ ਵਕਤ ਇਸ ਕਿਲ੍ਹੇ ਵਿੱਚ ਹਾਜ਼ਰ ਰੱਖੀ ਜਾਂਦੀ ਸੀ। ਇਸ ਕਿਲ੍ਹੇ ਵਿੱਚ ਲਾਹੌਰ ਦਰਬਾਰ ਦਾ ਖਜ਼ਾਨਾ ਹੁੰਦਾ ਸੀ ਜਿਸ ਦੀਆਂ ਚਾਬੀਆਂ ਰਾਮਨੰਦ ਜੀ ਪਾਸ ਸਨ। ਕਾਬਲ ਦਾ ਬਾਦਸ਼ਾਹ ਸ਼ਾਹ ਸੁਜਾ ਉਹਦੇ ਦਰਬਾਰ ਵਿੱਚ ਇੱਕ ਬਹੁਤ ਸਿਆਣਾ ਵਜ਼ੀਰ ਸੀ ਜਿਸ ਦਾ ਨਾਂ ਸੀ ਭਵਾਨੀ ਦਾਸ। ਭਵਾਨੀ ਦਾਸ ਔਰ ਸ਼ਾਹ ਸੁਜਾ ਦੀ ਅਣਬਣ ਹੋ ਗਈ ਅਤੇ ਭਵਾਨੀ ਦਾਸ ਲਾਹੌਰ ਰਣਜੀਤ ਸਿੰਘ ਪਾਸ ਆ ਗਿਆ। ਰਣਜੀਤ ਸਿੰਘ ਨੇ ਬਹੁਤ ਸਤਿਕਾਰ ਕੀਤਾ ਔਰ ਉਸਨੂੰ ਮਾਲ ਮਹਿਕਮੇ ਦਾ ਇੰਚਾਰਜ ਬਣਾਇਆ। ਉਹ ਬਹੁਤ ਸਿਆਣਾ ਸੀ, ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਤਜਵੀਜ਼ ਲਿਖ ਕੇ ਦਿੱਤੀ ਜਿਸ ਵਿੱਚ ਹਰ ਮਹਿਕਮੇ ਜਿਸ ਵਿੱਚ ਇਹ ਪੇਸ਼ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਹਰ ਮਹਿਕਮੇ ਕੋਲੋਂ ਮਾਮਲਾ ਉਗਰਾਉਣਾ ਹੈ ਔਰ ਉਹਦਾ ਰਿਕਾਰਡ ਕਿਸ ਤਰ੍ਹਾਂ ਰੱਖਣਾ ਹੈ। ਰਣਜੀਤ ਸਿੰਘ ਜੀ ਨੂੰ ਇਹ ਤਜਵੀਜ਼ਾਂ ਬਹੁਤ ਪਸੰਦ ਆਈਆਂ। ਉਹਨਾਂ ਨੇ ਭਵਾਨੀ ਦਾਸ ਨੂੰ ਮਾਲ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਨਿਯਤ ਕਰ ਦਿੱਤਾ ਜਿਸ ਦੇ ਹੇਠਾਂ ਸਾਰੇ ਮਹਿਕਮਿਆਂ ਦੇ ਮੰਤਰੀ ਸਨ ਅਤੇ ਹਰ ਮਹੀਨੇ ਸਾਰੇ ਮਾਮਲੇ ਦੀ ਪੜਤਾਲ ਭਵਾਨੀ ਦਾਸ ਕਰਦਾ ਸੀ। ਰਣਜੀਤ ਸਿੰਘ ਨੇ ਫੌਜ ਔਰ ਸਿਵਲ ਦੇ ਸਾਰੇ ਮਹਿਕਮਿਆਂ ਨੂੰ ਹੁਕਮ ਕੀਤਾ ਕਿ ਜੋ ਸਕੀਮ ਭਵਾਨੀ ਦਾਸ ਨੇ ਪੇਸ਼ ਕੀਤੀ ਹੈ ਸਾਰੇ ਮਹਿਕਮੇ ਇਸ ਦੇ ਅਨੁਸਾਰ ਚੱਲਣ। ਉਸ ਵੇਲੇ ਲਾਹੌਰ ਦਰਬਾਰ ਦਾ ਸਾਲਾਨਾ ਮਾਮਲਾ ਸਾਲਾਨਾ ਆਮਦਨ 30 ਲੱਖ ਰੁਪਏ ਸੀ। ਇਸ ਨਵੇਂ ਪ੍ਰਬੰਧ ਦੇ ਅਧੀਨ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਨੂੰ ਬਹੁਤ ਫਾਇਦਾ ਹੋਇਆ। ਖਜ਼ਾਨਾ ਅੰਮ੍ਰਿਤਸਰ ਹੀ ਰਿਹਾ, ਅੰਮ੍ਰਿਤਸਰ ਹੀ ਖਜ਼ਾਨੇ ਸਾਰੇ ਰਾਜ ਦਾ ਪ੍ਰਬੰਧ ਜੋ ਖਰਚ ਸੀ ਉਹ ਸਾਰਾ ਇੱਥੋਂ ਜਾਂਦਾ ਸੀ। ਤੇ ਸ਼੍ਰੀ ਪੰਜਾਬ ਭਵਾਨੀ ਦਾਸ ਤੇ ਇੰਨਾ ਖੁਸ਼ ਹੋਇਆ ਕਿ ਅਗਲੇ ਸਾਲ ਭਵਾਨੀ ਦਾਸ ਦਾ ਭਰਾ ਜੋ ਸਰਹੰਦ ਦੇ ਰਾਜੇ ਸ਼ੇਰ ਖਾਂ ਦਾ ਵੱਡਾ ਵਜ਼ੀਰ ਰਹਿ ਚੁੱਕਾ ਸੀ, ਮਹਾਰਾਜੇ ਨੇ ਉਸ ਨੂੰ ਮਾਲ ਮੰਤਰੀ ਦੇ ਮਹਿਕਮੇ ਵਿੱਚ ਇੱਕ ਵੱਡਾ ਅਫਸਰ ਲਾਇਆ। ਇਹ 1808 ਦੇ ਸ਼ੁਰੂ ਦੀ ਗੱਲ ਹੈ ਜੀ। ਟੋਰਾਂਟੋ ਜਦੋਂ ਅਸੀਂ ਸਾਂ, ਪਿਛਲੇ ਮਹੀਨੇ, ਅਤੇ ਉੱਥੇ ਆਪਾਂ ਵਿਚਾਰਿਆ ਸੀ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਪੂਰਬ ਵੱਲ ਨੂੰ ਸਤਲੁਜ ਤੱਕ ਰਹਿ ਜਾਂਦੀ ਹੈ। ਇਸ ਦੇ ਪਿੱਛੇ ਜੋ ਇੱਕ ਦੋ ਅਹਿਮ ਘਟਨਾਵਾਂ ਸੀ ਉਹ ਦੇਖਣੀਆਂ ਚਾਹੁੰਦੇ ਹਾਂ ਕਿ ਜਦੋਂ ਮਹਾਰਾਜੇ ਨੇ ਪਹਾੜੀ ਇਲਾਕੇ 'ਤੇ ਚੜ੍ਹਾਈ ਕੀਤੀ, ਪਠਾਨਕੋਟ, ਚੰਬਾ, ਜਸਰੋਟਾ ਆਦਿ ਨੂੰ ਖਾਲਸਾ ਰਾਜ ਵਿੱਚ ਮਿਲਾਇਆ ਅਤੇ ਵਾਪਸ ਲਾਹੌਰ ਆ ਕੇ ਸ਼ਾਹੀ ਦਰਬਾਰ ਜੋ ਸਾਲਾਨਾ ਸੱਦਿਆ ਜਾਂਦਾ ਸੀ, ਜਿਸ ਵਿੱਚ ਸਾਰੇ ਪੰਜਾਬ ਦੇ ਰਈਸ, ਰਾਜੇ, ਸਰਦਾਰ, ਨਵਾਬ ਬੁਲਾਏ ਜਾਂਦੇ ਸਨ, ਉਸ ਵਿੱਚ ਕਸੂਰ ਔਰ ਮੁਲਤਾਨ ਦੇ ਸਰਦਾਰ ਨਹੀਂ ਆਏ ਸਨ, ਬਾਗੀ ਹੋ ਗਏ, ਇਸ ਲਈ ਮਹਾਰਾਜੇ ਨੇ ਉਹਨਾਂ 'ਤੇ ਚੜ੍ਹਾਈ ਕੀਤੀ। ਇੱਧਰ ਕਸੂਰ ਅਤੇ ਮੁਲਤਾਨ ਵੱਲ ਜਦੋਂ ਆਪ ਸ਼ੇਰੇ ਪੰਜਾਬ ਆਇਆ ਤਾਂ ਉਸਨੇ ਇੱਕ ਆਪਣਾ ਬਹੁਤ ਕਾਬਲ ਜਰਨੈਲ ਦੀਵਾਨ ਮੋਹਕਮ ਚੰਦ ਉਸਨੂੰ ਤਕੜਾ ਦਸਤਾ ਫੌਜ ਦਾ ਦੇ ਕੇ ਅਤੇ ਹੋਰ ਪਹਾੜੀ ਇਲਾਕੇ ਫਤਿਹ ਕਰਨ ਲਈ ਭੇਜਿਆ ਪਹਾੜੀ ਰਿਆਸਤਾਂ 'ਤੇ। ਦੀਵਾਨ ਮੋਹਕਮ ਚੰਦ ਨੇ ਕਾਫੀ ਪਹਾੜੀ ਏਰੀਆ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਪਹਾੜੀ ਰਾਜੇ ਜਾਂ ਰਾਜਪੂਤ ਅਤੇ ਜਾਂ ਗੋਰਖੇ ਸਨ ਉਹ ਵੀ ਅੱਗੋਂ ਬਹੁਤ ਤਕੜੀ ਲੜਾਈ ਲੜਦੇ, ਇਸ ਲਈ ਉਹਨਾਂ ਨੂੰ ਤਕੜੇ ਹੱਥਾਂ ਨਾਲ ਲਿਆ ਜਾਂਦਾ ਸੀ, ਕਰੜਾਈ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਦੀਵਾਨ ਮੋਹਕਮ ਚੰਦ ਸਤਲੁਜ ਪਾਰ ਕਰ ਆਇਆ ਅਤੇ ਮਾਖੋਵਾਲ ਦਾ ਇਲਾਕਾ, ਅਨੰਦਪੁਰ ਸਾਹਿਬ ਦਾ ਇਲਾਕਾ ਇਹ ਖਾਲਸਾ ਰਾਜ ਵਿੱਚ ਮਿਲਾ ਕੇ ਫਿਰੋਜ਼ਪੁਰ ਵੱਲ ਤੁਰ ਗਿਆ ਅਤੇ ਬਦਨੀ ਪਿੰਡ ਇੱਥੋਂ ਦਾ ਨਵਾਬ ਮੀਆਂ ਨੋਧੂ ਉਸਦਾ ਨਾਂ ਸੀ, ਉਸਦੇ ਕੋਲ 15 ਪਿੰਡ ਸਨ, 15 ਪਿੰਡਾਂ ਦਾ ਨਵਾਬ ਸੀ। ਦੀਵਾਨ ਮੋਹਕਮ ਚੰਦ ਨੇ ਉਸ 'ਤੇ ਬਹੁਤ ਸਖਤੀ ਵਰਤੀ ਔਰ ਇਹ 15 ਪਿੰਡ ਖਾਲਸਾ ਰਾਜ ਵਿੱਚ ਮਿਲਾ ਲਏ। ਸ਼ੇਰੇ ਪੰਜਾਬ ਸਤਲੁਜ ਅਤੇ ਬਾਹਰਲੇ ਇਲਾਕਿਆਂ ਨਾਲ ਉਹਦਾ ਬਹੁਤ ਚੰਗਾ ਸਲੂਕ ਸੀ, ਪਟਿਆਲੇ ਵੀ ਦੋ ਵਾਰ ਹੋ ਕੇ ਗਏ, ਨਾਭੇ ਦੇ ਰਾਜੇ ਨੇ ਵੀ ਉਹਨਾਂ ਨੂੰ ਬੁਲਾਇਆ ਸੀ। ਉਹ ਇਹਨਾਂ ਰਿਆਸਤਾਂ ਨੂੰ ਬਿਲਕੁਲ ਕੁਛ ਨਹੀਂ ਕਹਿੰਦੇ ਸਨ, ਇਹਨਾਂ ਰਿਆਸਤਾਂ ਤੋਂ ਅਗਲਾ ਇਲਾਕਾ ਅੰਬਾਲੇ ਤੋਂ ਲੈ ਕੇ ਅਤੇ ਦਿੱਲੀ ਤੱਕ ਜਮੁਨਾ ਤੱਕ ਉੱਥੇ ਹਮਲੇ ਕਰਕੇ ਅਤੇ ਉਸ ਮਾਮਲਾ ਗਰਾਉਂਦੇ ਸਨ। ਪਰ ਜਦੋਂ ਇਸ ਇਲਾਕੇ ਵਿੱਚ ਦੀਵਾਨ ਮੋਕਮ ਚੰਦ ਨੇ ਬਹੁਤ ਸਖਤੀ ਵਰਤੀ ਤਾਂ ਪਟਿਆਲੇ, ਨਾਭੇ, ਜੀਂਦ, ਕੈਂਥਲ ਇਹਨਾਂ ਰਾਜਿਆਂ ਨੇ ਸੋਚਿਆ ਕਿ ਸ਼ੇਰੇ ਪੰਜਾਬ ਦੇ ਹੁਕਮ ਨਾਲ ਹੋਇਆ ਹੈ ਸਭ ਕੁਛ, ਅਤੇ ਜੇ ਉਹ ਇਸ ਤਰ੍ਹਾਂ ਅੱਜ ਇਸ ਇਲਾਕੇ ਨਾਲ ਸਾਡੇ ਗੁਆਂਢ ਕਰ ਸਕਦਾ ਹੈ ਤਾਂ ਉਹ ਦਿਨ ਦੂਰ ਨੇ ਜਦੋਂ ਅਸੀਂ ਵੀ ਆਪਣੀਆਂ ਰਿਆਸਤਾਂ ਤੋਂ ਹੱਥ ਧੋ ਬੈਠਾਂਗੇ। ਜਦੋਂ ਕਿ ਸ਼ੇਰੇ ਪੰਜਾਬ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ, ਉਸਨੇ ਦੀਵਾਨ ਮੋਹਕਮ ਚੰਦ ਨੂੰ ਸਿਰਫ ਪਹਾੜੀ ਇਲਾਕੇ 'ਚ ਭੇਜਿਆ ਸੀ ਅਤੇ ਮੋਹਕਮ ਚੰਦ ਨੇ ਵੀ ਆਪਣੇ ਵੱਲੋਂ ਇਹ ਸੋਚ ਕੇ ਕਿ ਮੈਂ ਜਿੰਨਾ ਇਲਾਕਾ ਲਾਹੌਰ ਦਰਬਾਰ ਨਾਲ ਮਿਲਾਊਂ ਉਨਾ ਹੀ ਸ਼ੇਰੇ ਪੰਜਾਬ ਮੇਰੇ 'ਤੇ ਜ਼ਿਆਦਾ ਖੁਸ਼ ਹੋਊ। ਸੋ ਉਸਨੇ ਇਹ ਸੋਚ ਕੇ ਕੀਤਾ ਸੀ। ਪਰ ਇਸ ਨਿੱਕੇ ਜਿਹੇ ਕੰਮ ਬਦਲੇ ਇਹਦਾ ਨਤੀਜਾ ਆਪਾਂ ਦੇਖਾਂਗੇ ਕਿ ਕੀ ਹੁੰਦਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੌਖੀ ਤਰ੍ਹਾਂ ਅੱਧੇ ਹਿੰਦੁਸਤਾਨ ਵਿੱਚ, ਇਹ ਸਾਰਾ ਇਲਾਕਾ ਜਿਹੜਾ ਉਹਨੇ ਅਫਗਾਨਿਸਤਾਨ, ਅੱਜ ਦਾ ਪੰਜਾਬ, ਅੱਜ ਦਾ ਜੰਮੂ ਕਸ਼ਮੀਰ, ਅੱਜ ਦਾ ਹਰਿਆਣਾ, ਪੰਜਾਬ ਸਤਲੁਜ ਤੱਕ ਇਹ ਤਾਂ ਹੈ ਹੀ ਸੀ। ਇੱਥੋਂ ਅਲੀਗੜ੍ਹ ਤੱਕ ਅੱਧਾ ਹਿੰਦੁਸਤਾਨ ਬੜੀ ਸੌਖੀ ਤਰ੍ਹਾਂ ਜਿੱਤ ਸਕਦਾ ਸੀ। ਪਰ ਦੀਵਾਨ ਚੰਦ ਦੀ ਇਸ ਹਰਕਤ ਨੇ ਇਹਦਾ ਸਿੱਟਾ ਕੀ ਨਿਕਲਦਾ ਹੈ ਕਿ ਪਟਿਆਲੇ ਦੇ ਲਾਗੇ ਇੱਕ ਪਿੰਡ ਹੈ ਸਮਾਣਾ। ਸਮਾਣੇ ਪਿੰਡ ਵਿੱਚ ਸਤਲੁਜ ਦੇ ਪਾਰਲੇ ਸਾਰੇ ਰਾਈਸ ਨਵਾਬ ਅਤੇ ਇਹ ਰਾਜੇ ਪਟਿਆਲੇ, ਨਾਭਾ, ਜੀਂਦ, ਕੈਂਥਲ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਸਾਰਿਆਂ ਨੇ ਇਹੀ ਖਿਆਲ ਪ੍ਰਗਟ ਕੀਤਾ ਕਿ ਮਹਾਰਾਜੇ ਨੇ ਜੋ ਕੀਤਾ ਹੈ ਇਹ ਸਾਡੇ ਲਈ ਬਹੁਤ ਵੱਡਾ ਖਤਰਾ ਹੈ ਔਰ ਉਹ ਘਬਰਾ ਗਏ। ਰਣਜੀਤ ਸਿੰਘ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਇਸ ਤਰ੍ਹਾਂ ਹੋਇਆ ਹੈ, ਔਰ ਇੱਧਰ ਇਹ ਸਮਝ ਬੈਠੇ ਹਨ ਕਿ ਰਣਜੀਤ ਸਿੰਘ ਨੇ ਆਪ ਕਰਾਇਆ ਹੈ ਕਿਉਂਕਿ ਦੀਵਾਨ ਮੋਹਕਮ ਚੰਦ ਉਸ ਤਰ੍ਹਾਂ ਕਿਸ ਤਰ੍ਹਾਂ ਆ ਸਕਦਾ ਸੀ। ਇਹਨਾਂ ਨੇ ਆਪਣੇ ਨੁਮਾਇੰਦੇ ਦਿੱਲੀ ਭੇਜੇ, ਪਟਿਆਲੇ ਵਾਲੇ ਰਾਜੇ ਦਾ ਨੁਮਾਇੰਦਾ, ਕੈਥਲ ਦੇ ਰਾਜੇ ਦਾ ਨੁਮਾਇੰਦਾ ਔਰ ਜੀਂਦ ਦੇ ਰਾਜੇ ਦਾ ਨੁਮਾਇੰਦਾ। ਅੰਗਰੇਜ਼ਾਂ ਦੀ ਰਾਜਧਾਨੀ ਉਦੋਂ ਕਲਕੱਤਾ ਸੀ ਪਰ ਦਿੱਲੀ ਵਿੱਚ ਉਹਨਾਂ ਦਾ ਰੈਜ਼ੀਡੈਂਟ ਸੀ, ਰੈਜ਼ੀਡੈਂਟ ਜਿਹੜਾ ਕਿ ਉਹਨਾਂ ਦਾ ਪ੍ਰਤੀਨਿਧ, ਉਸਦਾ ਨਾਂ ਸੀ ਐਲਫਿਨਸਟੋਨ, ਮਿਸਟਰ ਐਲਫਿਨਸਟੋਨ। ਇਹ ਜਾ ਕੇ ਦਿੱਲੀ ਵਿੱਚ ਮਿਸਟਰ ਐਲਫਿਨਸਟੋਨ ਨੂੰ ਮਿਲੇ ਅਤੇ ਉਸਨੂੰ ਕਿਹਾ ਕਿ ਅਸੀਂ ਅੰਗਰੇਜ਼ੀ ਰਾਜ ਨਾਲ ਮਿਲਣਾ ਚਾਹੁੰਦੇ ਹਾਂ, ਸਾਨੂੰ ਰਣਜੀਤ ਸਿੰਘ ਤੋਂ ਖਤਰਾ ਹੈ, ਉਹਨੇ ਸਾਡੀਆਂ ਰਿਆਸਤਾਂ ਹੜੱਪ ਕਰ ਲੈਣੀਆਂ ਹਨ।
ਐਲਫਰਡ ਸਟੋਨ ਨੇ ਬਹੁਤ ਇਹਨਾਂ ਦੀ ਆਓ ਭਗਤ ਕੀਤੀ, ਪਰ ਨਾਲ ਹੀ ਕਿਹਾ ਕਿ ਮੈਂ ਇਹਦਾ ਫੈਸਲਾ ਨਹੀਂ ਕਰ ਸਕਦਾ, ਮੈਂ ਇਹ ਤੁਹਾਡੀ ਅਰਜ਼ੀ ਕਲਕੱਤੇ ਭੇਜ ਦਿੰਦਾ ਹਾਂ। ਅਤੇ ਉੱਥੋਂ ਗਵਰਨਰ ਜਨਰਲ ਜੋ ਪਾਸ ਕਰਕੇ ਭੇਜੋ, ਉਸਨੇ ਤੁਹਾਨੂੰ ਦੇ ਦਿੱਤਾ ਜਾਏਗਾ। ਇਸ ਤੋਂ ਬਾਅਦ ਕੀ ਹੁੰਦਾ, ਇੱਥੇ ਅਸੀਂ ਘਟਨਾ, ਇਸ ਘਟਨਾ ਦਾ ਕਰਕੇ ਅੱਗੇ ਕੀ ਕੁਛ ਹੁੰਦਾ ਆਪਾਂ ਦੇਖਾਂਗੇ ਫਿਰ। ਜੋ ਬਦਨੀ ਕਲਾਂ ਵਾਲੀ ਘਟਨਾ,